ਦੇ ਬੱਚੇ ਇਹਦਾ ਇੰਤਜ਼ਾਰ ਕਰਦੇ ਨੇ ਵੀ ਚੁਗ ਕੇ ਆਵੇ ਤੇ ਫਿਰ ਅਸੀਂ ਦੁੱਧ ਚੁੰਘੀਏ ਇਹਦਾ, ਭੁੱਖੇ ਬੈਠੇ ਨੇ ਤੇ ਮੈਂ ਮਾਰ ਦਿੱਤੀ। ਇਹ ਹੋਰ ਨਰਮਾਈ ਹੈ ਚਿੱਤ ਦੀ, ਬੰਦੇ ਨੂੰ ਮਾਰਨ ਵਾਲਾ ਸਖਤ ਹੁੰਦਾ ਹੈ ਤੇ ਬੰਦੇ ਨੂੰ ਮਾਰ ਕੇ ਥੋੜ੍ਹਾ ਪਹਿਲਾਂ ਧਿਆਨ ਆਉਂਦਾ, ਉਹਦੇ ਬਾਅਦ ਜਦ ਮਾਰਦੇ ਮਾਰਦੇ ਚਿੱਤ ਪਥਰਾ ਜਾਂਦਾ, ਪੱਥਰ ਵਰਗਾ ਹੋ ਜਾਂਦਾ, ਫਿਰ ਬੰਦੇ ਨੂੰ ਮਾਰਨ ਦਾ ਰਸ ਆਉਂਦਾ। ਅਮਰੀਕਾ ਦੇ ਅੰਦਰ ਇੱਕ ਬੰਦੇ ਨੂੰ ਫੜਿਆ ਗਿਆ ਤੇ ਉਹਨੇ ਕੋਈ 80 ਬੰਦੇ ਮਾਰ ਦਿੱਤੇ ਸੀ। ਉਹਨੂੰ ਜੱਜ ਪੁੱਛਦਾ ਵੀ ਤੂੰ ਇਹ ਬੰਦੇ ਕਿਉਂ ਮਾਰਦਾ ਸੀ? ਕਹਿਣ ਲੱਗਿਆ ਪਹਿਲਾਂ ਤਾਂ ਮੈਂ ਦੇਖਣਾ ਚਾਹੁੰਦਾ ਸੀ ਵੀ ਬੰਦਾ ਕਿਵੇਂ ਮਰਦਾ ਹੁੰਦਾ, ਵੀ ਕਿੰਨਾ ਕੁ ਤੜਫਦਾ ਹੈ, ਕਿਵੇਂ ਮਰਦਾ। ਕਹਿੰਦਾ ਥੋੜ੍ਹੇ ਜਿਹੇ 2-4 ਬੰਦੇ ਮਾਰ ਕੇ ਮੈਨੂੰ ਮਹਿਸੂਸ ਹੁੰਦਾ ਸੀ ਵੀ ਮੈਂ ਗਲਤ ਕੰਮ ਕਰਿਆ, ਉਹਦੇ ਵਾਸਤੇ ਮੈਂ ਇੰਜੋਏ ਕਰਦਾ ਸੀ। ਉਹ ਤੋਂ ਬਾਅਦ ਮੇਰਾ ਇਹੋ ਜਿਹਾ ਦਿਲ ਪੱਥਰ ਬਣ ਗਿਆ ਕਿ ਮੈਂ ਇੰਜੋਏ ਕਰਦਾ ਸੀ, ਬਈ ਮਾਰ ਦਿੱਤਾ ਦੇਖ ਹੁਣ ਕਿਵੇਂ ਤੜਫਦਾ। ਉਹ ਐਸਾ ਪੱਥਰ ਵਰਗਾ ਚਿੱਤ ਹੋ ਜਾਇਆ ਕਰਦਾ, ਚਾਹੇ ਜਾਨਵਰਾਂ ਨੂੰ ਮਾਰਨ ਵਾਲਾ, ਚਾਹੇ ਬੰਦਿਆਂ ਨੂੰ ਮਾਰਨ ਵਾਲਾ। ਉਹਦੇ ਅੰਦਰ ਗਿਆਨ ਦੀ ਕਿਰਨ ਨਹੀਂ ਜਾਇਆ ਕਰਦੀ, ਇਸੇ ਕਰਕੇ ਫਿਰ ਇਸ ਕਿੱਤੇ ਨੂੰ ਕੋਈ ਇੱਜ਼ਤ ਦੀ ਨਿਗਾਹ ਨਾਲ ਨਹੀਂ ਕੋਈ ਵੀ ਦੇਖਦਾ ਤੇ ਇਹਨੂੰ ਮਾੜਾ ਕਿੱਤਾ ਗਿਣਦੇ, ਨਰਕਾਂ ਨੂੰ ਲਿਜਾਣ ਵਾਲਾ ਕਿੱਤਾ ਗਿਣਦਾ। ਐਸੇ ਕਰਦੇ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ, ਜਿਸ ਵਕਤ ਵੱਡਾ ਹੋ ਜਾਂਦਾ ਹੈ ਉਸ ਵੇਲੇ ਪਿਤਾ ਕਹਿੰਦਾ ਵੀ ਮੇਰੇ ਨਾਲ ਹੱਥ ਵਟਾ ਮੇਰੀ ਕਮਾਈ, ਮੈਂ ਜਦ ਬੱਕਰਾ ਮਾਰਨਾ ਹੁੰਦਾ ਮੈਨੂੰ ਦਰਖਤ ਨਾਲ ਬੰਨਣਾ ਪੈਂਦਾ, ਪਿੱਛੋਂ ਖਿੱਚ ਕੇ ਪੈਰਾਂ ਥੱਲੇ ਰੱਖਣਾ ਪੈਂਦਾ ਜਾਂ ਕੋਈ ਹੋਰ ਤਰੀਕਾ ਕੀਲੇ ਨਾਲ ਬੰਨਦਾ ਤਣਦਾ ਉਸ ਨੂੰ, ਫਿਰ ਮੈਂ ਉਹਦੀ ਗਰਦਨ ਦੇ ਉੱਤੇ ਤਲਵਾਰ ਮਾਰਦਾ ਛੁਰਾ ਮਾਰਦਾ ਤੇ ਤੂੰ ਮੇਰੀ ਮਦਦ ਕਰਿਆ ਕਰ, ਪਿੱਛੋਂ ਖਿੱਚ ਕੇ ਰੱਖਿਆ ਕਰ, ਮੈਂ ਮਾਰੂ। ਉਹ ਬੱਚਾ ਕਚਿਆਣ ਮੰਨਦਾ, ਮਨ ਚ ਆਉਂਦਾ ਵੀ ਮਾੜਾ ਕੰਮ ਕਰ ਰਿਹਾ, ਅਸੀਂ ਇੱਕ ਜਾਨ ਜਾਇਆ ਕਰਤੀ ਸਿਰਫ ਖਾਣ ਵਾਸਤੇ। ਸੰਸਕਾਰ ਮੰਦਰ ਉੱਠਦੇ ਨੇ, ਭਾਵੇਂ ਕਿੱਤਾ ਕਰੀ ਜਾਂਦਾ, ਚਿੱਤ ਮੈਲਾ ਹੋ ਹੀ ਜਾਂਦਾ ਦਿਨ ਬ ਦਿਨ, ਪਰ ਅੰਦਰਲੇ ਸੰਸਕਾਰ ਬੜੇ ਪ੍ਰਬਲ ਨੇ। ਤੇ ਜੇ ਕਿਤੇ ਸਤਸੰਗ ਹੁੰਦਾ ਹੋਵੇ, ਕਿਸੇ ਮਹਾਤਮਾ ਨੂੰ ਦੇਖ ਲਏ ਜਾਂਦਾ ਹੋਇਆ ਬਾਜ਼ਾਰ ਦੇ ਵਿੱਚ, ਜੇ ਪ੍ਰਗਟ ਰੂਪ ਵਿੱਚ ਨਮਸਕਾਰ ਨਹੀਂ ਕਰ ਸਕਦਾ ਤਾਂ ਉੱਥੇ ਬੈਠਾ ਹੀ ਸੀਸ ਨਵਾ ਦਿੰਦਾ ਸੀ। ਮਨ ਚ ਆਉਂਦਾ ਸੀ ਕਿ ਇਹ ਕੋਈ ਵਿਚਿੱਤਰ ਪੁਰਸ਼ ਨੇ, ਚੰਗੇ ਪੁਰਸ਼ ਨੇ, ਜਿਹਨਾਂ ਦੇ ਅੱਗੇ ਦੁਨੀਆਂ ਆ ਕੇ ਆਪਣਾ ਸਿਰ ਚੁਕਾਉਂਦੀ ਹੈ ਤੇ ਇਹਨਾਂ ਦੇ ਬਚਨ ਸੁਣਦੇ ਆ, ਕਿਉਂ ਨਾ ਮੈਂ ਵੀ ਸੁਣਾ। ਸੋ ਉਹ ਸਤਸੰਗ ਚ ਜਾਇਆ ਕਰੇ ਜਿੰਨਾ ਕੁ ਜਿੰਨੀ ਫੁਰਸਤ ਹੁੰਦੀ। ਅੱਜ ਉਸ ਨੂੰ ਪਤਾ ਲੱਗਿਆ ਕਿ ਇੱਕ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਆਏ ਹੋਏ ਨੇ ਤੇ ਬੀਤਰਾਗ ਅਵਸਥਾ ਦੇ ਗਿਆਨਵਾਨ ਪੂਰਨ ਮਹਾਂਪੁਰਸ਼ ਪਹੁੰਚੇ ਹੋਏ ਨੇ ਤੇ ਬੜੀਆਂ ਸੰਗਤਾਂ ਉੱਥੇ ਜਾਂਦੀਆਂ। ਕਿਸੇ ਨੇ ਕਿਹਾ ਸਧਨਿਆ ਤੂੰ ਵੀ ਚੱਲ, ਚੱਲ ਤੇਰਾ ਵੀ ਕੁਛ ਭਲਾ ਹੋ ਜੂ, ਤੇ ਉਹਨਾਂ ਦੇ ਨਾਲ ਰਲ ਕੇ ਸਤਸੰਗ 'ਚ ਚਲਿਆ ਜਾਂਦਾ। ਉਹ ਸੰਤ ਮੰਡਲੀ ਦੇ ਵਿੱਚ ਕੀਰਤਨ ਹੋ ਰਿਹਾ ਕਿਉਂਕਿ ਸੰਸਕਾਰ ਉਹਦੇ ਅੰਦਰ ਪਏ ਸੀ। ਜਿਵੇਂ ਧਰਤੀ ਦੇ ਵਿੱਚ ਦਾਣਾ ਪਿਆ ਹੋਵੇ ਸਮੇਂ ਸਿਰ ਆ ਕੇ ਉੱਗਣ ਦਾ ਯਤਨ ਕਰਦਾ, ਜੇ ਉੱਤੇ ਜ਼ਮੀਨ ਸਖਤ ਹੋਵੇ ਤਾਂ ਉਹਦੀ ਕੌਂਪਲ ਬਾਹਰ ਨਹੀਂ ਨਿਕਲਿਆ ਕਰਦੀ, ਜੇ ਟੁੱਟ ਜਾਵੇ ਤਾਂ ਬਾਹਰ ਆ ਜਾਂਦੀ। ਸੋ ਉਹਦੇ ਅੰਦਰ ਸੰਸਕਾਰ ਤਾਂ ਸੀਗੇ ਵੀ ਮੈਂ ਪਾਪ ਕਰਮ ਕਰਦਾ, ਮਾੜੇ ਕਰਦਾ, ਮੇਰਾ ਕਿੱਤਾ ਬਹੁਤ ਮਾੜਾ, ਪਰ ਇਹ ਵੀ ਸੀ ਵੀ ਮਹਾਂਪੁਰਸ਼ਾਂ ਦੇ ਮੈਂ ਬਚਨ ਸੁਣਾ, ਸੁਣਦੀ ਸਾਰ ਦਿਲ ਵਿੱਚ ਅਸਰ ਲੈ ਲੈਂਦਾ ਸੀ। ਅਤੇ ਅੱਜ ਜਾ ਕੇ ਜਦੋਂ ਮਹਾਂਪੁਰਸ਼ਾਂ ਦੇ ਪਹੁੰਚੇਦਾ ਹੈ, ਉੱਥੇ ਮਹਾਂਪੁਰਸ਼ ਬਚਨ ਕਰਦੇ ਹੈ ਕਿ ਪ੍ਰੇਮੀਓ, ਇਹ ਬੜੀ ਦੇਰ ਤੋਂ ਬਾਅਦ ਆਪ ਨੂੰ ਮਨੁੱਖ ਜਨਮ ਪ੍ਰਾਪਤ ਹੋਇਆ, ਫਿਰਦੇ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾ ਨੇ, ਤੇਰੀ ਵਾਰੀ ਆ ਗਈ ਪਰਮੇਸ਼ਰ ਨੂੰ ਮਿਲਣ, ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾਲ ਕਾਮ ਮਿਲ ਸਾਧ ਸੰਗਤ ਭੱਜ ਕੇ। ਅਤੇ ਉਹ ਦੱਸਦੇ ਹੈ ਕਿ ਜੋ ਕਾਲ ਦਾ ਸਮਾਂ ਹੈ, ਕਾਲ ਇੱਕ ਬਾਜਰੀ ਨਿਆਈ ਹੈ, ਉਹ ਕਿਤੇ ਵੀ ਝਪਟਾ ਮਾਰ ਸਕਦਾ ਹੈ, ਕੋਈ ਪਤਾ ਨਹੀਂ ਪੰਛੀਆਂ ਨੂੰ ਵੀ ਕਿਹਦੇ ਝਪਟਾ ਪੈਣਾ, ਬੈਠਾ ਵਾਚ ਕਰੀ ਜਾਂਦਾ, ਜਿਹੜਾ ਜਰਾ ਕੁ ਸੁਸਤ ਦੇਖਦਾ ਪੰਛੀ ਉਹਦੇ 'ਤੇ ਝਪਟਾ ਮਾਰ ਲੈਣਾ। ਕਹਿਣ ਲੱਗੇ ਇਸ ਤਰ੍ਹਾਂ ਕੋਈ ਨੇਮ ਨਹੀਂ ਹੈ ਵੀ ਜਿਹੜਾ ਬੱਚਾ ਜੰਮਿਆ ਉਹ ਬਿਰਧ ਹੋ ਕੇ ਹੀ ਜਾਊ ਸੰਸਾਰ ਤੋਂ, ਨੈ ਵਾਰਕ ਨੈ ਜੋਬਨੀ ਨੈ ਬਿਰਧੀ ਕਛ ਬੰਦ, ਉਹ ਵੇਰਾ ਨਾ ਬੁੱਝੀਏ ਜੋ ਆਏ ਪਰੇ ਜਾਂ। ਮਿਸਾਲ ਦਿੱਤੀ ਕਿ ਸਮੁੰਦਰ ਦੇ ਅੰਦਰ ਦਰਿਆ ਦੇ ਅੰਦਰ, ਨਦੀ ਦੇ ਅੰਦਰ, ਸਰੋਵਰ ਦੇ ਅੰਦਰ ਮੱਛੀਆਂ ਕਲੋਲਾਂ ਕਰਦੀਆਂ, ਅਤੇ ਉੱਥੇ ਆ ਕੇ ਜਾਲ ਲਾ ਦਿੱਤਾ ਫੰਦਕ ਨੇ, ਅਤੇ ਜਾਲ ਲਾਇਆ ਹੋਇਆ ਉਹਦੇ ਵਿੱਚ ਮੱਛੀਆਂ ਕਲੋਲਾਂ ਕਲੋਲਾਂ ਕਰਦੀਆਂ, ਉਹਦਾ ਭਰੋਸਾ ਕਰ ਲਿਆ ਵੀ ਇਹ ਸਾਨੂੰ ਕੁਛ ਨਹੀਂ ਕਹਿੰਦਾ, ਅਤੇ ਉਹਦੇ ਵਿੱਚ ਜਾ ਕੇ ਫਸ ਜਾਂਦੀਆਂ ਨੇ। ਉਹ ਮਹਾਤਮਾ ਕਹਿਣ ਲੱਗੇ ਵੀ ਇਹ ਕੋਈ ਲਿਖੀ ਬੜੀ ਗੱਲ ਨਹੀਂ ਵੀ ਫਲਾਣੀ ਮੱਛੀ ਉਹਨੇ ਹੀ ਫਸਣਾ, ਨਾ, ਜਿਹੜਾ ਵੀ ਜਾਲ ਵਿੱਚ ਪੈ ਗਿਆ ਉਹਨੇ ਫਸਣਾ ਹੀ ਫਸਣਾ। ਇਸੇ ਤਰ੍ਹਾਂ ਜਿਹੜਾ ਮਨੁੱਖ ਹੈ ਕਾਲ ਦਾ ਜਾਲ ਵਿਛਰਿਆ ਹੈ, ਅਰੇ ਪਤਾ ਨਹੀਂ ਵੀ ਕਿਹੜੇ ਵੇਲੇ ਪੈ ਜੇ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜਾਣਾ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ। ਸਮੁੰਦਰ ਦੇ ਵਿੱਚ ਕਲੋਲਾਂ ਕਰਦੇ ਉਹਨੇ ਨਹੀਂ ਸੀ ਸੋਚਿਆ ਵੀ ਜਾਲ ਵੀ ਆ ਜਾਇਆ ਕਰ। ਅੱਤ ਸਿਆਣੀ ਸੋਹਣੀ ਕਿਉਂ ਕੀ ਤੋ ਬੈਸਾ, ਸਿਆਣੀ ਬੜੀ ਸੀ, ਬਚਦੀ ਸੀ, ਜਦ ਸ਼ਾਰਕ ਮੱਛੀ ਹਮਲਾ ਕਰਦੀ ਹੈ ਬਚ ਕੇ ਦੂਰ ਟੁੱਪੀ ਮਾਰ ਜਾਂਦੀ ਸੀ, ਉਹ ਤੋਂ ਬਚ ਜਾਂਦੀ ਸੀ, ਸਿਆਣੀ ਸੀ ਅਤੇ ਸੋਹਣੀ ਸੀ ਦੇਖਣ ਵਾਸਤੇ, ਫਿਰ ਵਸਾਹ ਕਿਉਂ ਕਰਿਆ, ਕਿਉਂ ਜਾਲ ਦੇ ਵਿੱਚ ਗਈ। ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸ਼ਰਾ, ਕਿਉਂਕਿ ਕੀਤਾ ਉਸਨੇ ਵਸਾਹ, ਇਸ ਕਰਕੇ ਪਕੜੀ ਗਈ, ਕਾਲ ਨਹੀਂ ਟਲਿਆ ਕਰਦਾ ਸਿਰੋਂ ਭਾਈ ਰੇ, ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ, ਪਵੇ ਚਿੰਤਾ ਜਾਲ। ਜਿਵੇਂ ਮੱਛੀ ਨੂੰ ਜਾਲ ਪੈ ਜਾਂਦਾ ਹੈ, ਇਸੇ ਤਰ੍ਹਾਂ ਬੰਦਿਆਂ ਨੂੰ ਜਾਲ ਪੈ ਜਾਂਦਾ। ਸੋ ਇਹ ਕੋਈ ਡੈਫੀਨੇਟ ਨਹੀਂ ਹੋਇਆ ਕਰਦਾ ਵੀ ਬੁਢਾਪਾ ਆਊਗਾ ਫਿਰ ਅਸੀਂ ਵੱਡੇ ਹੋਵਾਂਗੇ, 17 ਦੇ ਉੱਤੇ, 80 ਦੇ ਉੱਤੇ ਫਿਰ ਅਸੀਂ ਜਾਵਾਂਗੇ, ਉਹਨਾਂ ਚਿਰ ਤਾਂ ਅਸੀਂ ਜਿਉਂਦੇ ਹੀ ਰਹਿਣਾ। ਮਹਾਰਾਜ ਕਹਿੰਦੇ ਵੀ ਇੱਥੇ ਬੜੀ ਦੁਨੀਆ ਆਈ ਹੈ, ਬੜੀਆਂ ਖੇਡਾਂ ਖੇਡੀਆਂ ਨੇ, ਕਿਸੇ ਨੇ ਕਿਲੇ ਬਣਾਏ ਨੇ, ਕਿਸੇ ਨੇ ਵੱਡੀਆਂ ਵੱਡੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ, ਕਿਸੇ ਨੇ ਵੱਡੇ ਵੱਡੇ ਕਾਰਖਾਨੇ ਬਣਾਏ ਨੇ, ਕਿਸੇ ਨੇ ਵੱਡੀਆਂ ਵੱਡੀਆਂ ਪ੍ਰਾਪਤੀਆਂ ਹਾਸਲ ਕਰੀਆਂ, ਅਹੁਦੇ ਹਾਸਲ ਕਰੇ ਨੇ, ਪਰ ਇਹ ਰਹਿਣ ਦਾ ਥਾਂ ਨਹੀਂ ਹੈ, ਇਹ ਤਾਂ ਚੱਲਣ ਦਾ ਥਾਂ ਹੈ। ਕਹਿੰਦੇ ਤੂੰ ਇੰਨਾ ਸਿਆਣਾ ਹੋ ਕੇ ਵਿਸਾਹ ਕਰਨਾ ਵੀ ਮੈਂ ਇੱਥੇ ਹੀ ਰਹੂੰਗਾ, ਇੱਥੋਂ ਤਾਂ ਜਾਣਾ ਹੀ ਜਾਣਾ ਹੈ। ਖੇਡਾਂ ਖੇਡ ਕੇ ਚਲੇ ਗਏ ਸਾਰੇ ਜੱਗ ਮੇਲਾ ਚੰਦ ਰੋਜ਼ ਦਾ, ਖੇਡ ਕੇ ਚਲੇ ਗਏ ਸਾਰੇ ਜੱਗ ਮੇਲਾ ਚੰਦ ਰੋਜ਼ ਦਾ, ਚੰਗ ਰੋਜ਼ਗਾਰ।
ਗੁਜਰੇ ਸਰ ਤਲ ਕੜੀ ਕੇ ਮਤ ਕੇ ਚੱਲਣਾ ਉਹ ਖੇਲਣਾ ਅੱਜ ਕੇ ਕਰ ਕੜੀ ਕੇ ਮਤ ਕੇ ਚੱਲਣਾ ਉਹ ਖੇਲਣਾ ਅੱਜ ਕੇ ਕਰ ਜਿਨ੍ਹਾਂ ਵੇਲੇ ਸੋਣ ਲੈ ਜਾਏ ਸੱਚਾ ਗੁਰ
ਮਾਨ ਹੋਇਆ ਕਿ ਸੰਸਾਰ ਇੱਕ ਖੇਡ ਮੰਚ ਹੈ। ਇੱਥੇ ਦੁਨੀਆਂ ਆ ਕੇ ਚੰਗੀਆਂ ਖੇਡਾਂ ਵੀ ਖੇਡਦੀ ਹੈ, ਮਾੜੀਆਂ ਵੀ ਖੇਡਦੀ ਹੈ, ਇੱਕ ਰਹਿੰਦਾ ਕੋਈ ਇਸੇ ਥਾਂ ਦੇ ਉੱਤੇ ਨਹੀਂ। ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ। ਕਹਿੰਦੇ ਜਿਹੜੇ ਵਿਸ਼ੇ ਵਿਕਾਰਾਂ ਦੇ ਚੋਗ ਸਰ ਦੇ ਤਲ ਦੇ ਵਿੱਚ ਚੁਗਦੇ ਸੀ, ਕਹਿੰਦੇ ਉਹ ਆਪਣੀਆਂ ਖੇਲਾਂ ਕਰਕੇ ਚਲੇ ਗਏ। ਘੜੀ ਗਏ ਮਹੱਤ ਕੇ ਚੱਲਣਾ ਖੇਲਣਾ ਅੱਜ ਕੇ ਕੱਲ੍ਹ। ਘੜੀ ਹੁਣ ਚਲੇ ਗਏ ਕਿ ਥੋੜ੍ਹੀ ਦੇਰ ਨੂੰ ਚਲੇ ਗਏ, ਅੱਜ ਚਲੇ ਗਏ ਕਿ ਕੱਲ੍ਹ ਚਲੇ ਗਏ, ਜਾਣਾ ਹੀ ਜਾਣ। ਵੱਡੇ ਵੱਡੀਆਂ ਖੇਲਾਂ ਦੁਨੀਆਂ 'ਚ ਹੁੰਦੀਆਂ, ਚਾਅ ਹੁੰਦਾ ਵੀ ਖੇਲਾਂ ਹੋਣਗੀਆਂ, ਲੋਕ ਦੇਖਣ ਵਾਸਤੇ ਜਾਂਦੇ। ਆਸਟ੍ਰੇਲੀਆ ਨੂੰ ਜਾਂਦੇ ਸੀ ਅਤੇ ਕ੍ਰਿਕਟ ਉੱਥੇ ਹੋ ਰਹੇ, ਦੋ ਦੋ ਸਾਲ ਪਹਿਲਾਂ ਬੁਕਿੰਗ ਕਰਾਉਂਦੇ ਨੇ, ਸੀਟਾਂ ਰਿਜ਼ਰਵ ਕਰਾਉਂਦੇ ਨੇ। ਉਸ ਵੇਲੇ ਖੇਲਾਂ ਹੋ ਰਹੀਆਂ ਸੀ, ਹੁਣ ਖੇਲਾਂ ਦਾ ਉੱਥੇ ਨਾਮ ਨਿਸ਼ਾਨ ਵੀ ਨਹੀਂ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜੀਵ ਆਉਂਦੇ ਨੇ, ਖੇਲਾਂ ਖੇਡਦੇ ਆ, ਚਲੇ ਜਾਂਦੇ ਨੇ। ਮਹਾਰਾਜ ਕਹਿੰਦੇ ਜੇ ਆਹੀ ਹਾਲ ਹੈ ਪਿਆਰਿਆ, ਤਾਂ ਫਿਰ ਤੂੰ ਇੱਕ ਗੱਲ ਸਮਝਣ ਦਾ ਯਤਨ ਕਰ।
ਤੁਹਾਨੂੰ ਖੱਪ ਖੱਪ ਮਰਦਾ ਕਾਫਲਾ ਨਾਲ ਕਿਸੇ ਨਾ ਜਾਣਾ, ਖੱਪ ਖੱਪ ਮਰਦਾ ਕਾਫਲਾ ਨਾਲ ਕਿਸੇ ਨਾ ਜਾਣਾ।
ਕਿੰਨਾ ਖਪ ਖਪ ਕੇ ਮਰਦਾ ਦੁਨੀਆਂ ਰੱਖਣ ਵਾਸਤੇ, ਦੂਜਿਆਂ ਵਾਸਤੇ ਖਪ ਖਪ ਮਰਦਾ, ਮੇਰਾ ਪੁੱਤ ਖਾਏਗਾ, ਮੇਰੀ ਧੀ ਖਾਏਗੀ, ਮੇਰੇ ਰਿਸ਼ਤੇਦਾਰ ਖਾਣਗੇ, ਉਹਨਾਂ ਵਾਸਤੇ ਮੈਂ ਬਣਾ ਰਿਹਾ ਕੋਠੀਆਂ, ਉਹ ਰਹਿਣਗੇ। ਕਹਿੰਦੇ ਨਾਲ ਵੀ ਕੋਈ ਜਾਊਗਾ, ਚੱਲਾ ਚੱਲੀ ਜੇ ਕਰੀ ਜਾਣਾ ਚੱਲਣ ਹਾਰ। ਸਾਰਾ ਸੰਸਾਰ ਇਹ ਚੱਲਾ ਚੱਲੀ ਹੈ, ਚਲੋ ਚੱਲਦਾ ਮੇਲਾ ਇਹ, ਚਲੋ 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 ਚਲੋ। ਚੱਲਾ ਚੱਲੀ ਜੇ ਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ। ਜਿਹਨੇ ਨਹੀਂ ਚੱਲਣਾ ਉਹ ਤਾਂ ਵਾਹਿਗੁਰੂ ਹੈ, ਗੁਰੂ ਹੈ। ਵੀ ਸੱਚਾ ਸਾਹ ਲਾਉਣਾ ਸੱਚਾ ਥਾਨ ਪਿਆਰ। ਕਹਿੰਦੇ ਅਸਲੀ ਗੱਲ ਤਾਂ ਇਹ ਹੈ ਕਿ ਸੱਚੇ ਦੀ ਸਿਫਤ ਸਲਾਹ ਕਰ, ਤੂੰ ਸੱਚੇ ਨਾਲ ਤੂੰ ਪਿਆਰ ਪਾ ਸੱਚੇ ਥਾਨ ਨਾਲ। ਦਰ ਕਰ ਮਹਿਲਾਂ ਸੋਹਣੇ ਪੱਕੇ ਕੋਟ ਹਜ਼ਾਰ, ਹਜ਼ਾਰਾਂ ਦੀ ਤਾਦਾਦ 'ਚ ਪੱਕੇ ਕਿਲੇ ਅਤੇ ਦਰ ਵੀ ਘਰ ਵੀ ਮਹਿਲ ਵੀ ਕੋਠੀਆਂ ਵੀ ਸਾਰੀਆਂ ਸੋਹਣੀਆਂ ਸੋਹਣੀਆਂ ਬਣਾ ਰਿਹਾ ਹੈ। ਇੱਥੇ ਹੀ ਬਸ ਨਹੀਂ ਕਰਦਾ, ਸਵਾਰੀਆਂ ਵਾਸਤੇ ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਪਾ, ਲੱਖਾਂ ਲਸ਼ਕਰ, ਬੇਅੰਤ ਹਾਥੀ, ਬੇਅੰਤ ਘੋੜੇ, ਬੇਅੰਤ ਪਾਖਰੇ, ਕਿਸੇ ਨਾਲ ਨਾ ਚੱਲਿਆ ਖੱਬ ਖੱਬ ਮੂਏ ਆਸਾਰ। ਆਸਾਰ ਕਹਿੰਦੇ ਨੇ ਮੂਰਖ ਨੂੰ, ਜਿਹਨੂੰ ਸਾਰ ਨਾ ਹੋਵੇ। ਸਾਰ ਹੁੰਦੀ ਹੈ ਸਾਰ ਵਾਲਾ ਗਿਆਨਵਾਨ, ਆਸਾਰ ਵਾਲਾ ਹੁੰਦਾ ਮੂਰਖ ਬੇਖਬਰ। ਕਹਿੰਦੇ ਨਾਲ ਤਾਂ ਜਾਣਾ ਨਹੀਂ, ਕਿਸੇ ਨਾਲ ਨਾ ਚੱਲਿਆ ਖੱਬ ਖੱਬ ਮੋਏ ਆਸਾਰ, ਖਾਮ ਖਾ ਖੱਬ ਖੱਬ ਕੇ ਮਰ ਰਹੇ ਨੇ। ਰਾਜੇ ਰਾਜਿਆਂ ਰਾਜਾਂ ਵਾਸਤੇ ਮਰ ਰਹੇ ਨੇ ਅਤੇ ਸਧਾਰਨ ਬੰਦਾ ਸਧਾਰਨ ਵਾਸਤੇ ਮਰ ਰਿਹਾ। ਨਾਲ ਤਾਂ ਕੋਈ ਚੀਜ਼ ਜਾਂਦੀ ਨਹੀਂ, ਕਿਉਂ ਖੱਪਦਾ ਹੈ, ਕਿਉਂ ਤੂੰ ਇਹਨਾਂ ਗੱਲਾਂ 'ਚ ਪਿਆ ਹੋਇਆ, ਅਸਲੀ ਗੱਲ ਨੂੰ ਤੂੰ ਭੁੱਲਿਆ ਹੋਇਆ। ਇੱਕ ਵਾਰੀ ਇਹ ਕੋਈ ਰਾਜਾ ਹੁੰਦਾ, ਆਸਾਰ ਦੀ ਮੈਂ ਬੇਨਤੀ ਕਰਦਾ, ਆਸਾਰ ਜਿਹਨੂੰ ਖਬਰ ਨਾ ਹੋਵੇ, ਬੇਖਬਰ ਬੰਦੇ ਜਿਹਨਾਂ ਨੂੰ ਮੂਰਖ ਕਿਹਾ ਜਾਂਦਾ, ਕਿਉਂਕਿ ਮੂਰਖ ਨੂੰ ਨਹੀਂ ਪਤਾ ਹੁੰਦਾ। ਉਸਦੇ ਰਾਜੇ ਦੇ ਘਰ ਵਾਲੀ ਉਸਨੂੰ ਉਪਦੇਸ਼ ਦਿਆ ਕਰੇ, ਸੁਭ ਜੋ ਪੜ੍ਹਦੀ ਸੀ ਲਿਖਦੀ ਸੀ ਵਿਚਾਰਦੀ ਸੀ, ਥੋੜ੍ਹਾ ਸਮਾਂ ਮਿਲਣਾ ਤਾਂ ਕਿਤੇ ਗੱਲਬਾਤ ਕਰਨੀ ਤਾਂ ਉਹਨੇ ਪਰਮਾਰਥ ਦੀ ਗੱਲ ਕਰਨੀ। ਰਾਜੇ ਨੇ ਕਿਹਾ ਮੇਰਾ ਮਨ ਮੰਨਦਾ, ਮੈਨੂੰ ਤੂੰ ਸਵੇਰੇ ਉਠਾ ਦਿਆ ਕਰ, ਮੈਂ ਵੀ ਇਸ਼ਨਾਨ ਕਰਿਆ ਕਰੂੰ, ਮੈਂ ਵੀ ਪਾਠ ਕਰਿਆ ਕਰੂੰ। ਉਹ ਰਾਣੀ ਆਪਣੇ ਅੰਮ੍ਰਿਤ ਵੇਲੇ ਜਾਗਦੀ ਸੀ, ਉਹਨੇ ਫਿਰ ਆਵਾਜ਼ ਦੇਣੀ, ਰਾਜਨ ਉੱਠੋ, ਅੰਮ੍ਰਿਤ ਵੇਲਾ ਹੋ ਆਇਆ, ਉੱਠੋ ਤੁਸੀਂ। ਉਹਨੇ ਪਾਸਾ ਲੈਣਾ, ਕੱਪੜਾ ਲੈ ਕੇ ਪੈ ਜਾਣਾ, ਚੁੱਪ ਕਰ ਰਹਿਣਾ। ਇਸ ਤਰ੍ਹਾਂ ਲਗਾਤਾਰ 6 ਸਾਲ ਲੰਘ ਗਏ। ਉਹ ਕਹਿਣ ਤੋਂ ਨਾ ਹਟਿਆ ਵੀ ਮੈਨੂੰ ਜਗਾ ਦੀ, ਅਤੇ ਰਾਣੀ ਜਗਾਉਣ ਤੋਂ ਨਾ ਹਟੀ। 6 ਸਾਲ ਬਾਅਦ ਮੂੰਹ 'ਚ ਉਹਦੇ ਨਿਕਲ ਗਿਆ ਵੀ ਤੁਸੀਂ ਤਾਂ ਆਸਾਰ ਮੂਰਖ ਹੋ ਤੁਸੀਂ, ਜਿਹਨਾਂ ਨੂੰ ਇਹ ਖਬਰੇ ਨਹੀਂ ਵੀ ਸਮਾਂ ਲੰਘਿਆ ਹੋਇਆ ਮੁੜ ਕੇ ਹੱਥ 'ਚ ਨਹੀਂ ਆਉਣਾ, ਜਿਹੜਾ ਲੰਘਿਆ ਸੋ ਲੰਘਿਆ, ਬੀਤ ਗਈ ਸੋ ਬੀਤ ਗਈ, ਇਹ ਨਹੀਂ ਮੁੜ ਕੇ ਹੱਥ 'ਚ ਆਉਣਾ, ਇਹ ਠਹਿਰਨ ਜਾਚ ਨਾ ਜਾਣ ਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਕਹਿੰਦੇ ਇਹਨੂੰ ਤਾਂ ਸਵਾਲ ਲਵੇ, ਹੁਣ ਤੋਂ ਹੀ ਸਵਾਲ ਲਓ ਜਦ ਗੱਲ ਸੁਣੀ ਹੈ, ਇਹ ਨਾ ਕਰੇ ਕੱਲ੍ਹ ਤਾਂ ਕਦੇ ਆਈ ਹੀ ਨਹੀਂ ਕਿਸੇ ਨੂੰ, ਕੋਈ ਦੱਸ ਦਿਓ ਵੀ ਕੱਲ੍ਹ ਆ ਗਈ, ਜੇ ਕਹੇ ਆ ਗਈ ਜੀ, ਕਹੇ ਕੱਲ੍ਹ 24 ਘੰਟੇ ਬਾਅਦ ਕਿਹੜਾ ਦਿਨ ਹੈ, ਕੀ ਕਹੇਗਾ ਉਹਨੂੰ, ਕਹਿੰਦਾ ਕੱਲ੍ਹ, ਫਿਰ ਕਹਿੰਦਾ ਕੱਲ੍ਹ ਤਾਂ ਨਹੀਂ ਆਈ ਤੇਰੇ ਹੱਥ 'ਚ, ਕੱਲ੍ਹ ਤਾਂ ਇਕੱਲੇ ਰਹਿਣੀ ਹੈ, ਟੁਮਾਰੋ ਨਹੀਂ ਆਉਂਦੀ ਕਦੇ ਵੀ ਹੱਥ ਵਿੱਚ, ਟੂਡੇ ਹੀ ਆਉਂਦਾ। ਸੋ ਇਹ ਵਚਨ ਸੁਣ ਕੇ ਉੱਠ ਕੇ ਬੈਠ ਗਿਆ, ਕਹਿਣ ਲੱਗਿਆ ਹੈ ਮੈਂ ਮੂਰਖ ਹਾਂ, ਕਈ ਮਾਫ ਕਰਨਾ, 6 ਸਾਲ ਦਾ ਸਮਾਂ ਤੁਸੀਂ ਗੁਜ਼ਾਰਦਾ, ਕਾਲ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਕੇ ਚੋਟੀ ਫੜ ਲਏ, ਮਨ 'ਚ ਕੋਈ ਪ੍ਰੋਟੈਸਟ ਜਿਹਾ ਜਾਗ ਪਿਆ। ਕਹਿਣ ਲੱਗਿਆ ਮੈਨੂੰ ਮੂਰਖ ਕਹਿਤਾ, ਫਿਰ ਮੈਂ ਮੂਰਖ ਬਣ ਕੇ ਦਿਖਾਉਂ। ਆਪਣੇ ਪ੍ਰਾਈਮ ਮਿਨਿਸਟਰ ਨੂੰ ਬੁਲਾਇਆ, ਕਹਿਣ ਲੱਗਿਆ ਵੀ ਮੇਰੇ ਰਾਜ ਵਿੱਚ ਕਿੰਨੇ ਕੁ ਮੂਰਖ ਹੈ। ਕਹਿੰਦਾ ਹਜ਼ੂਰ ਇਹ ਪੁੱਛ ਦਾ ਜਵਾਬ ਦੇਣਾ ਔਖਾ ਹੈ। ਕਹਿੰਦੇ ਕਿਉਂ? ਕਹਿੰਦੇ ਜੇ ਤੁਸੀਂ ਇਹ ਪੁੱਛਦੇ ਮੇਰੇ ਰਾਜ ਵਿੱਚ ਕਿੰਨੇ ਕੁ ਸਿਆਣੇ ਆ ਤਾਂ ਅਸੀਂ ਗਿਣ ਸਕਦੇ ਸੀ, ਅਤੇ ਹੁਣ ਤੁਸੀਂ ਉਹ ਸਵਾਲ ਕਰ ਦਿੱਤਾ ਜਿਹੜਾ ਗਿਣਤੀ ਮਿਣਤੀ ਤੋਂ ਬਾਹਰ ਹੈ, ਵੀ ਸਾਰਾ ਹੀ ਮੂਰਖ ਹੈ ਸੰਸਾਰ। ਕਹਿਣ ਲੱਗਿਆ ਚੰਗਾ, ਵੱਡੇ ਵੱਡੇ ਜਿਹੜੇ ਮੂਰਖ ਨੇ ਉਹਨਾਂ ਦੀ ਮੈਂ ਇੱਕ ਸਭਾ ਬਣਾਉਣੀ ਚਾਹੁੰਦਾ ਅਤੇ ਸਭਾਪਤੀ ਚੁਣਨਾ ਚਾਹੁੰਦੇ ਹਾਂ, ਅਤੇ ਆਹ ਮੇਰੀ ਖੂੰਡੀ ਹੈ ਸੋਨੇ ਦੇ ਮੁੱਠੇ ਵਾਲੀ, ਇਹ ਉਸ ਨੂੰ ਦੇਣੀ ਹੈ ਜਿਹੜਾ ਸਭਾਪਤੀ ਹੋਏਗਾ। ਤੁਸੀਂ ਇੱਕ ਕਮੇਟੀ ਬਣਾ ਦਿਓ ਸਿਆਣੇ ਬੰਦਿਆਂ ਦੀ, ਜਿਹੜੇ ਮੂਰਖ ਨਾ ਹੋਣ, ਅਤੇ ਮੂਰਖਾਂ ਦੀ ਲਿਸਟ ਬਣਾਈ ਜਾ। ਉਸ ਵੇਲੇ ਵਜ਼ੀਰ ਨੇ ਕਮੇਟੀ ਬਣਾ ਤੀ, ਫਿਰਨ ਲੱਗ ਗਏ ਉਹਦੇ ਰਾਜ ਵਿੱਚ, ਅਤੇ ਇੱਕ ਨੂੰ ਜਾ ਕੇ ਪੁੱਛ ਰਹੇ ਨੇ, ਜਿਸ ਦੇ ਬਾਰੇ ਪਿੰਡ ਵਿੱਚ ਪੁੱਛਦੇ ਹਾਂ ਵੀ ਤੁਹਾਡੇ ਮੂਰਖ ਕਿੰਨੇ ਕੁ ਨੇ, ਕਹਿੰਦੇ ਸਾਰਾ ਪੁੱਛਦੇ ਹੈ ਜੀ, ਤੂੰ ਮੈਂ ਹੀ ਸਿਆਣਾ, ਬਾਕੀ ਤਾਂ ਕਮਲੇ ਹੀ ਰਹਿੰਦੇ ਨੇ ਸਾਰੇ। ਕਿਉਂਕਿ ਆਪਣੀ ਅਕਲ ਬਗਾਨੀ ਮਾਇਆ ਬਹੁਤੀ ਉਹ ਬਹੁਤੀ ਲੱਗਦੀ ਹੈ। ਹਰ ਬੰਦਾ ਕਹਿੰਦਾ ਮੈਂ ਸਿਆਣਾ, ਇਹ ਸਭ ਕਮਲੇ ਤੁਰੇ ਫਿਰਦੇ ਨੇ ਮੇਰੇ ਆਲੇ ਦੁਆਲੇ। ਉਹ ਕਹਿਣ ਲੱਗੇ ਐਂ ਨਹੀਂ ਜਿਹਨੂੰ ਸਾਰਾ ਹੀ ਪਿੰਡ ਕਹਿੰਦਾ ਹੋਵੇ, ਕਹਿੰਦੇ ਸਾਡੇ ਪਿੰਡ 'ਚ ਫਲਾਣੇ ਨੂੰ ਕਹਿੰਦਾ, ਉਹਦੇ ਕੋਲ ਚਲੇ ਗਏ। ਕਹਿੰਦੇ ਤੈਨੂੰ ਮੂਰਖ ਕਿਉਂ ਕਹਿੰਦੇ ਨੇ? ਕਹਿੰਦਾ ਮੈਨੂੰ ਐਂ ਕਹਿੰਦੇ ਨੇ, ਮੈਂ ਦਰਖਤ ਵੱਢਣ ਲੱਗ ਗਿਆ, ਉਹ ਦੂਜੇ ਪਾਸੇ ਜਿਹੜਾ ਟਾਣਾ ਸੀ ਉਹ ਸਿੱਧਾ ਸੀ, ਜਿਹੜਾ ਮੈਂ ਵੱਢਦਾ ਸੀ ਉਹਦੇ 'ਤੇ ਹੀ ਖੜ ਗਿਆ। ਕਹਿੰਦੇ ਮੈਨੂੰ ਕਿਹਾ ਵੀ ਤੂੰ ਟਾਣਾ ਉਹੀ ਵੱਢੀ ਜਾਂਦਾ ਜਿਹਦੇ ਉੱਤੇ ਤੂੰ ਖੜਾ ਹੈ। ਕਹਿੰਦਾ ਮੈਂ ਗੱਲ ਮੰਨੀ ਹੋ ਨਾ ਸਮਾਂ, ਮੈਂ ਦੁਰਵਚਨ ਕਹੇ ਉਹਨਾਂ ਨੂੰ ਵੀ ਤੁਸੀਂ ਕੌਣ ਆ ਕੇ ਮੈਨੂੰ ਮਤ ਦੇਣ ਵਾਲੀ। ਕਹਿੰਦਾ ਉਹ ਟਾਣਾ ਵੱਢਿਆ ਟੁੱਟ ਕੇ ਥੱਲੇ ਗਿਰ ਗਿਆ, ਮੇਰੇ ਸੱਟਾਂ ਲੱਗੀਆਂ, ਲੱਤਾਂ ਤੁੜਾ ਲਈਆਂ। ਕਹਿੰਦਾ ਮੈਨੂੰ ਉਦੋਂ ਦੇ ਲੋਕ ਸਭ ਮੂਰਖ ਕਹਿੰਦੇ ਨੇ। ਅੱਗੇ ਚਲੇ ਗਏ ਹੋਰ ਪਿੰਡ 'ਚ, ਉੱਥੇ ਪੁੱਛਿਆ, ਉਹਨਾਂ ਨੇ ਕਿਹਾ ਵੀ ਰਾਜਾ ਨੌਲ ਖਾ ਰਿਹਾ, ਖਬਰ ਨਹੀਂ ਕੋਈ ਪੈਨਸ਼ਨ ਮਿਲੇਗੀ ਜਾਂ ਕੋਈ ਸਾਡੀ ਮਦਦ ਹੋਏਗੀ, ਬਈ ਸਹੀ ਦਿਲ ਨਾਲ ਲਿਖਾਈ ਚਲੋ। ਉਹ ਕਹਿਣ ਲੱਗੇ ਸਾਡੇ ਪਿੰਡ 'ਚ ਇੱਕ ਪਰਿਵਾਰ ਹੈ ਜਿਹਨੂੰ ਸਾਰੇ ਮੂਰਖ ਕਹਿੰਦੇ ਨੇ। ਪਰਿਵਾਰ ਦੇ ਕੋਲ ਚਲੇ ਗਏ, ਦੇਖਣ ਲੱਗ ਗਏ, ਕਹਿੰਦੇ ਤੁਹਾਨੂੰ ਮੂਰਖ ਕਿਉਂ ਕਹਿੰਦੇ ਨੇ ਬਜ਼ੁਰਗ? ਕਹਿੰਦਾ ਸਾਡਾ ਨਾਂ ਜਦ ਪਿਆ ਨਾ ਮੂਰਖ, ਕਹਿੰਦੇ ਸਾਡਾ ਮੇਰੇ ਲੜਕਿਆਂ ਦਾ ਮਾਮਾ ਮਰ ਗਿਆ, ਮੇਰੇ ਘਰ ਵਾਲੀ ਦਾ ਭਰਾ, ਅਤੇ ਮੈਂ ਉਦਣ ਖੇਤ ਵਾਹੁੰਦਾ ਸੀ ਅਤੇ ਨਾਲ ਇਹ ਸਾਡੇ ਪਿੰਡ ਦੇ ਉਹ ਸਹੁਰੇ ਸੀ ਮੇਰੇ, ਉੱਥੇ ਮੈਂ ਬੜੇ ਮੁੰਡੇ ਨੂੰ ਭੇਜਤਾ ਵੀ ਜਾ ਤੂੰ ਜਾ ਕੇ ਪਰਚਾਉਣੀ ਕਰਿਆ ਮਕਾਨ 'ਤੇ, ਆ ਆਪਣਾ ਜ਼ਰੂਰ ਜਾਣਾ ਚਾਹੀਦਾ ਕੋਈ। ਉਹ ਚਲਿਆ ਗਿਆ, ਜਦ ਵਾਪਸ ਆਇਆ ਮੈਂ ਪੁੱਛਿਆ ਵੀ ਤੂੰ ਕੋਈ ਗੱਲ ਵੀ ਉੱਥੇ ਕਹੀ? ਕਹਿੰਦਾ ਮੈਂ ਤਾਂ ਕੁਛ ਨਹੀਂ ਕਿਹਾ। ਕਹਿੰਦੇ ਆਪਣੇ ਦੂਜੇ ਮਾਮੀਆਂ ਨੂੰ ਮਾਮਿਆਂ ਨੂੰ ਕੋਈ ਵਚਨ ਨਹੀਂ ਕਿਹਾ? ਕਹਿੰਦਾ ਨਾ। ਕਹਿੰਦਾ ਤੂੰ ਤਾਂ ਮੂਰਖ ਹੈ ਛੋਟਿਆ, ਕਹਿੰਦਾ ਤੂੰ ਜਾ। ਕਹਿੰਦਾ ਬਾਪੂ ਮੈਂ ਕਦੇ ਗਿਆ ਹੀ ਨਹੀਂ ਅਜੇ ਥਾਵਾਂ 'ਤੇ, ਕੀ ਕਹੂੰਗਾ? ਕਹਿੰਦੇ ਜਿਵੇਂ ਲੋਕ ਕਹਿੰਦੇ ਹੋਣ ਉਵੇਂ ਜਿਵੇਂ ਕਹਿਣੀ। ਉੱਥੇ ਗਿਆ ਤਾਂ ਉਹਨਾਂ ਦੇ ਦੁਸ਼ਮਣ ਖੜ੍ਹੇ ਗੱਲਾਂ ਕਰਦੇ ਸੀ, ਕਹਿੰਦੇ ਚੰਗਾ ਹੋਇਆ ਫਾਹਾ ਵੱਢ ਹੋਇਆ ਇਹਦਾ, ਇਹ ਵੀ ਟੱਬਰ ਆਕੜਿਆ ਫਿਰਦਾ ਸੀ, ਹੁਣ ਪਤਾ ਲੱਗੂ ਇਹਨਾਂ। ਕਹਿੰਦੇ ਹੁਣ ਥਾਏ ਆ ਗਏ, ਹੁਣ ਰੋਇਆ ਕਰਨਗੇ, ਹੁਣ ਦੇਖਾਂਗੇ ਕੀ ਕਰਦੇ ਨੇ। ਉਹੀ ਸੀ ਇਹਨਾਂ 'ਚ, ਕਹਿੰਦਾ ਵੱਡਾ ਦੁਸ਼ਟ ਮਰ ਗਿਆ। ਇਹਨੇ ਗੱਲ ਯਾਦ ਕਰ ਲਈ ਵੀ ਕੋਈ ਅੱਖਰ ਭੁੱਲ ਨਾ ਜਾਵਾਂ। ਉੱਥੇ ਬੈਠੀਆਂ ਸੀ ਪੰਜ ਸੱਤ ਪਿੰਡਾਂ ਦੀਆਂ ਮਕਾਨਾਂ, ਇੱਕਦਮ ਖੜਾ ਹੋ ਗਿਆ। ਕਹਿੰਦਾ ਭਾਈ ਉਹ ਮੇਰੀ ਗੱਲ ਸੁਣ ਲਓ, ਫਿਰ ਮੈਂ ਭੁੱਲ ਜਾਣੀ ਹੈ। ਕਹਿੰਦਾ ਬੜਾ ਵਧੀਆ ਹੋ ਗਿਆ, ਇਹ ਮਰ ਗਿਆ, ਇਹਦਾ ਫਾਹਾ ਵੱਢ ਹੋਇਆ। ਅਤੇ ਕਹਿੰਦੇ ਇਹਨੇ ਦੁਖੀ ਘਰੇ ਪਏ ਸੀ, ਹੁਣ ਸਵਾਦ ਆਊਗਾ ਇਹਨਾਂ ਨੂੰ, ਹੁਣ ਪਤਾ ਲੱਗੂ ਇਹਨਾਂ। ਐਸੇ ਦਸ ਪੰਦਰਾਂ ਵਚਨ ਇੱਕ ਸਾਹ ਕਰਿਆ ਅਤੇ ਉਹਨਾਂ ਨੂੰ ਗੁੱਸਾ ਆਇਆ, ਉੱਠ ਕੇ ਕੁੱਟਣਾ ਸ਼ੁਰੂ ਕਰਤਾ ਵੀ ਇਹ ਥੋੜ੍ਹਾ ਸਾਡੇ ਨਮਕਾਂ 'ਤੇ ਜ਼ਖਮਾਂ 'ਤੇ ਨਮਕ ਪਾਉਣ ਆਇਆ। ਮਾਰ ਖਾ ਕੇ ਆ ਗਿਆ। ਜਦ ਪਿਓ ਦੇ ਕੋਲ ਆਇਆ, ਪਿਓ ਕਹਿੰਦਾ ਵੀ ਕੀ ਗੱਲ, ਤੇਰੇ ਮੂੰਹ 'ਤੇ ਨੀਲ ਪਏ ਹੋਏ ਨੇ? ਕਹਿੰਦਾ ਮੈਨੂੰ ਤਾਂ ਕੁੱਟਿਆ ਉਹਨਾਂ ਨੇ। ਕਹਿੰਦੇ ਕਿਉਂ? ਕਹਿੰਦੇ ਜਦ ਤੈਂ ਕਿਹਾ ਸੀ ਕੁਛ ਕਹੀ, ਮੈਂ ਕਿਹਾ ਉਹਨਾਂ ਨੇ ਮਾਰਿਆ ਮੈਨੂੰ। ਕਹਿੰਦੇ ਕੀ ਕਿਹਾ ਸੀ? ਕਹਿੰਦਾ ਜਿਹੜਾ ਕੁਝ ਲੋਕ ਕਹਿੰਦੇ ਸੀ ਉਹ ਮੈਂ ਕਹਿਤਾ। ਜਦ ਦੱਸਿਆ ਵੀ ਮੈਂ ਕਹਿਤਾ ਵੀ ਚੰਗਾ ਹੋਇਆ, ਤਾਂ ਫਾਹ ਵੱਢ ਹੋਇਆ, ਮੁੱਕਿਆ ਹੈ, ਹੁਣ ਇਹਨਾਂ ਨੂੰ ਲੱਗੂ ਪਤਾ। ਕਹਿੰਦਾ ਮੈਨੂੰ ਮਾਰਿਆ। ਕਹਿੰਦੇ ਤੂੰ ਤਾਂ ਇਹਦੇ ਨਾਲੋਂ ਵੀ ਮੂਰਖ ਹੈ। ਉੱਥੇ ਹਲ ਖੜਾ ਕਰਤਾ, ਪੰਜਾਲੀ ਲਾਹ 'ਤੇ ਬਲਦ ਬੰਨ 'ਤੇ, ਅਤੇ ਦੌੜਿਆ ਦੌੜਿਆ ਜਾਂਦਾ ਉਵੇਂ, ਨਾ ਹੱਥ ਪੈਰ ਧੋਤੇ ਨਾ ਕੁਛ, ਪੁਰਾਣੀ ਹੱਥ ਵਿੱਚ ਹੈ ਉਵੇਂ ਜਿਵੇਂ ਚਲਿਆ ਗਿਆ ਵੀ ਕਿਤੇ ਮਕਾਨਾਂ ਚਲੀਆਂ ਨਾ ਜਾਣ। ਜਾਂਦਾ ਹੀ ਉੱਥੇ ਗਲ 'ਚ ਪੱਲਾ ਪਾ ਕੇ ਕਹਿੰਦਾ ਭਰਾਵੋ ਮੇਰੇ ਦੋਏ ਮੁੰਡੇ ਮੂਰਖ, ਪਹਿਲਾਂ ਆਇਆ ਕੋਈ ਵਚਨ ਨਹੀਂ ਕਰਿਆ ਨੇੜੇ ਦਾ ਰਿਸ਼ਤਾ, ਅਤੇ ਦੂਜਾ ਆਇਆ ਉਹਨੇ ਦੇਖ ਲਓ ਕਿਸੇ ਦੇ ਕੌੜੇ ਵਚਨ ਕਰੇ, ਚੰਗਾ ਹੋਇਆ ਤੁਸੀਂ ਕੁੱਟਿਆ। ਕਹਿੰਦਾ ਲੈ ਵੀ ਭਰਾਵੋ, ਪਰਿਵਾਰ ਵਾਲਿਆਂ ਨੂੰ ਕਹਿੰਦਾ, ਕਹਿੰਦਾ ਹੁਣ ਤਾਂ ਦਿਓ ਤੁਸੀਂ ਮਾਫ਼ੀ, ਜਾਂ ਤੁਹਾਡਾ ਹੋਰ ਮਰੂਗਾ ਨਾ ਮੈਂ ਹੀ ਤੁਹਾਨੂੰ ਮਕਾਨ ਆਉਂਦਾ। ਉਹ ਕਹਿੰਦਾ ਇਹ ਤਾਂ ਮੂਰਖ ਹੀ ਗਿਆ ਬੰਦਾ। ਸੋ ਇਸ ਤਰ੍ਹਾਂ ਪੁੱਛਦੇ ਪੁੱਛਦੇ ਅਖੀਰ ਸਾਰਿਆਂ ਦੀ ਲਿਸਟ ਬਣਾ ਕੇ ਇਹ ਨਿਰਣਾ ਕਰਨ ਵਾਸਤੇ ਵੀ ਕਿਹਨੂੰ ਦਈਏ ਅਸੀਂ ਥੁੰਡੀ, ਅਤੇ ਰਾਜਾ ਰਹਿ ਗਿਆ। ਕਹਿੰਦਾ ਮੈਂ ਵੀ ਮੇਰੀ ਵੀ ਮੁਲਾਕਾਤ ਕਰ ਲਓ ਰਾਜੇ ਨਾਲ। ਜਦ ਮੁਲਾਕਾਤ ਕਰਦੇ ਨੇ ਰਾਜਾ ਬਿਮਾਰ ਸੀ, ਕਹਿਣ ਲੱਗੇ ਮਹਾਰਾਜ ਹੋਰ ਤਾਂ ਸਾਰੇ ਹੋ ਗਈ, ਤੁਹਾਡੇ ਨਾਲ ਰਹਿ ਗਈ। ਕਹਿੰਦੇ ਤੁਸੀਂ ਦੱਸੋ। ਕਹਿੰਦੇ ਹੁਣ ਮੈਂ ਕੀ ਦੱਸਣਾ, ਮੈਂ ਤਾਂ ਚੱਲਿਆ। ਕਹਿੰਦੇ ਕਿੱਥੇ ਜਾਂਦੇ ਹੋ? ਕਹਿੰਦੇ ਮੈਨੂੰ ਕੋਈ ਪਤਾ ਨਹੀਂ। ਕਹਿੰਦੇ ਤੁਹਾਡੇ ਨਾਲ ਜਾਓ ਕੁਛ, ਇਹ ਫੌਜ ਦੇ ਬੰਦੇ ਜਾਣਗੇ ਨਾਲ, ਤੁਹਾਡੇ ਬਾਡੀ ਗਾਰਡ ਕਹਿੰਦੇ ਨਹੀਂ। ਕਹਿੰਦੇ ਫੌਜ ਕਹਿੰਦੇ ਉਹ ਨਹੀਂ, ਕਹਿੰਦੇ ਰਾਣੀਆਂ ਕਹਿੰਦੇ ਉਹ ਨਹੀਂ, ਬਾਡੀ ਜਿਹੜੇ ਹੋਰ ਤੁਹਾਡੇ ਨੇੜੇ ਰਹਿਣ ਵਾਲੇ ਕਹਿੰਦੇ ਉਹ ਵੀ ਕੋਈ ਨਹੀਂ। ਕਹਿੰਦੇ ਆ ਜਿਹੜਾ ਖਜ਼ਾਨਾ ਸੋਨਾ ਚਾਂਦੀ ਹੀਰੇ ਬੇਅੰਤ ਜਮ੍ਹਾਂ ਕਰੇ ਨੇ, ਕਹਿੰਦੇ ਇਹ ਵੀ ਨਹੀਂ ਜਾਂਦੇ, ਘੋੜੇ ਵਗੈਰਾ ਸਵਾਰੀਆਂ ਕਹਿੰਦੇ ਉਹ ਵੀ ਨਹੀਂ ਜਾਂਦੇ, ਆ ਜਿਹੜੇ ਗਹਿਣੇ ਅਤੇ ਵਸਤਰ ਨੇ ਪਹਿਨਣ ਵਾਲੇ ਹਜ਼ੂਰ ਇਹਨਾਂ 'ਚੋਂ ਕੁਝ ਨਾਲ ਜਾਊ, ਕਹਿੰਦੇ ਨੇ ਕੁਛ ਨਹੀਂ ਜਾਂਦੇ, ਤਾਂ ਫਿਰ ਮਹਾਰਾਣੀਆਂ ਤੁਹਾਡੇ ਨਾਲ ਜਾਣਗੀਆਂ, ਕਹਿੰਦੇ ਕੋਈ ਨਹੀਂ ਜਾਂਦੇ, ਇਕੱਲੇ ਨੇ ਜਾਣਾ, ਕਿੱਥੇ ਜਾਣਾ, ਕਹਿੰਦੇ ਮੈਨੂੰ ਪਤਾ, ਕਹਿੰਦੇ ਨਾਲ ਕੁਛ ਨਹੀਂ ਜਾਣਾ, ਕਹਿੰਦੇ ਜੇ ਨਾਲ ਕੁਛ ਨਹੀਂ ਜਾਣਾ ਫਿਰ ਤਾਂ ਤੁਸੀਂ ਸਾਰੀ ਜ਼ਿੰਦਗੀ ਖੱਪ ਖੱਪ ਕੇ ਮਰ ਗਏ, ਕਿਸੇ ਨਾਲ ਨਾ ਚੱਲਿਆ, ਖੱਪ ਖੱਪ ਮੂਏ ਆ ਸਾਰ, ਕਹਿੰਦੇ ਮੂਰਖ ਲੋਕ ਨੇ ਜਿਹੜੇ ਖੱਪ ਖੱਪ ਕੇ ਮਰਦੇ ਨੇ, ਇਸ ਕਰਕੇ ਕੰਡੀਸ਼ਨ ਤੁਹਾਡੇ 'ਤੇ ਹੀ ਲੱਗਦੀ ਹੈ, ਇੰਨੀ ਮਿਹਨਤ ਜ਼ਿੰਦਗੀ ਭਰ 'ਚ ਕੀਤੀ, ਉਹਨਾਂ ਨੇ ਤਾਂ ਮਾੜੀਆਂ ਮਾੜੀਆਂ ਹੀ ਗੱਲਾਂ ਕਰੀਆਂ, ਕਿਸੇ ਨੇ ਟਾਹਣੇ ਤੋਂ ਵੱਢ ਗਏ, ਕਿਸੇ ਨੇ ਕੋਈ ਗੱਲ ਕਹਿਤੀ, ਤੈਂ ਤਾਂ ਸਾਰੀ ਜ਼ਿੰਦਗੀ ਧਨ ਇਕੱਠਾ ਕਰਦਾ ਰਿਹਾ, ਲੋਕਾਂ 'ਤੇ ਹਮਲੇ ਕਰਦਾ ਰਿਹਾ, ਟੈਕਸ ਲਾਉਂਦਾ ਰਿਹਾ, ਆਪਣੇ ਖਜ਼ਾਨੇ ਭਰਦਾ ਰਿਹਾ, ਅਤੇ ਫਿਰ ਤੂੰ ਡਾਲੀਆਂ ਲੈਂਦਾ ਰਿਹਾ, ਅਤੇ ਫਿਰ ਤੇਰੇ ਨਾਲ ਕੁਛ ਨਹੀਂ ਜਾ ਰਿਹਾ, ਤਾਂ ਇੱਦੋਂ ਵੱਡਾ ਕੋਈ ਮੂਰਖ ਨਹੀਂ ਹੁੰਦਾ, ਸੋ ਤੂੰ ਆ ਖੁੰਡੀ ਲੈ ਲੈ, ਤੂੰ ਹੀ ਪ੍ਰਧਾਨ ਮੂਰਖਾਂ ਦਾ। ਮਹਾਰਾਜ ਕਹਿੰਦੇ ਨਹੀਂ, ਤੁਹਾਡੀ ਚੋਣ ਗਲਤ ਹੈ ਪ੍ਰੇਮੀਆਂ, ਮਹਾਰਾਜ ਤੁਸੀਂ ਵੀ ਦੱਸ ਦਿਓਗੇ ਵੀ ਮੂਰਖ ਕੌਣ ਹੈ? ਮਹਾਰਾਜ ਕਹਿੰਦੇ ਹਾਂ, ਕਹਿੰਦੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ, ਵਾਹਿਗੁਰੂ ਸਾਰੇ ਪਰਿਪੂਰਨ ਆ, ਉਹਦੀ ਸ਼ਕਤੀ ਸਾਰੇ ਪਰਿਪੂਰਨ ਹੈ, ਜਿਹੜਾ ਇਸ ਗੱਲ ਨੂੰ ਮੰਨ ਨਹੀਂ ਰਿਹਾ, ਨਾਮ ਸ਼ਕਤੀ ਨੂੰ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਾਰੀ ਸ੍ਰਿਸ਼ਟੀ ਨੂੰ ਨਾਮ ਦੀ ਸ਼ਕਤੀ ਧਾਰਨ ਕਰੀ ਬੈਠੀ ਹੈ, ਅਤੇ ਇਹਦੀ ਬੋਡੀ ਨੂੰ ਵੀ ਉਸਨੇ ਹੀ ਕਾਇਮ ਰੱਖਿਆ ਹੋਇਆ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਸਮਾਧ ਅਨੰਤ ਹੈ ਨਾਦ ਕਹਿ ਨਾ ਜਾਈਏ ਚਾਰਜ ਸਮਾਧ, ਜਿਹੜਾ ਇਸ ਨਾਮ ਦੀ ਮਹਿਮਾ ਅਤੇ ਨਾਮ ਦੀ ਪ੍ਰੈਜੈਂਸ ਨੂੰ ਨਹੀਂ ਜਾਣਦਾ, ਮਹਾਰਾਜ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਉਹ ਸ਼੍ਰੋਮਣੀ ਮੂਰਖ ਹੈ ਜੇ ਮੰਨੇ ਨਾ ਹੀ ਨਾ, ਜਿਹੜਾ ਮਨ ਦੇ ਨਾਮ ਦੇ ਵਿੱਚ ਵਿਸ਼ਵਾਸ ਨਹੀਂ ਲਿਆ। ਸੋ ਇਸ ਤਰ੍ਹਾਂ ਫਰਮਾਨ ਕਰਦੇ ਹਾਂ ਕਿ ਸੋਨਾ ਰੁਪਾ ਸਾਂਚੀ ਹੈ, ਮਾਲ ਜਾਲ ਜੰਜਾਲ, ਮਾਲ ਦੇ ਜਾਲ ਦੇ ਜੰਜਾਲ ਇਕੱਠੇ ਕਰ ਲਏ, ਸੋਨਾ ਰੁਪਈਏ ਸਭ ਜਗ ਮੈਂ ਦੋਹੀ ਫੇਰੀਐ ਬਿਨ ਆਵੈ ਸਰਕਾਰ, ਸਾਰੇ ਜਗ 'ਚ ਦੋਹੀ ਫਿਰਦੀ ਹੈ, ਕਹਿੰਦੇ ਨਾਮ ਤੋਂ ਬਿਨਾਂ ਕੀ ਹੋਊ, ਕਾਲ ਲਿਖਾ ਦਿਓ, ਪਿੰਡ ਪੜਾ ਜੀਓ ਖੇਲ ਸੀ ਬਦ ਫੈਲੀ ਕਿਆ ਹਾਲ, ਕਹਿੰਦੇ ਪਿੰਡ ਨੇ ਤਾਂ ਗਿਰ ਜਾਣਾ ਹੈ, ਅਤੇ ਇਹ ਜੀ ਨੇ ਖੇਲਣਾ ਅੱਗੇ ਜਾ ਕੇ ਧਰਮਰਾਜ ਦੇ, ਜਿਹੜੀਆਂ ਬੁੱਧ ਫੈਲੀਆਂ ਕਰਕੇ ਪੰਡਾਂ ਵੱਲ ਕੇ ਨਾਲ ਲੈ ਗਿਆ, ਦੱਸ ਹੁਣ ਤੇਰਾ ਕੀ ਹਾਲ ਹੋਊਗਾ, ਇੱਥੇ ਜਦ ਤੂੰ ਸੰਸਾਰ ਵਿੱਚ ਸੀ ਪੁੱਤਾਂ ਦੇਖ ਵੀ ਸੀ ਹੈ, ਨਾਰੀ ਸੇਜ ਪਤਾਰ, ਸੇਜਾਂ ਦੇ ਉੱਤੇ ਨਾਰੀ ਨੂੰ ਦੇਖ ਕੇ, ਨਾਰੀ ਪਤਾਰ ਨੂੰ ਦੇਖ ਕੇ ਖੁਸ਼ ਹੁੰਦੀ ਸੀ, ਪੁੱਤਾਂ ਨੂੰ ਦੇਖ ਕੇ ਖਿੜਦਾ ਸੀ, ਚੋਹਾ ਚੰਦਨ ਲਾਈ ਹੈ ਖੁਸ਼ਬੂਆਂ ਲਾਉਂਦਾ ਸੀ, ਕਾਪੜ ਰੂਪ ਸ਼ਿੰਗਾਰ ਬੇਅੰਤ ਰੂਪ ਦਾ ਸ਼ਿੰਗਾਰ ਪਹਿਨਦਾ ਸੀ ਕੱਪੜੇ ਵਗੈਰਾ, ਖੇਹੂ ਖੇਹ ਰਲਾਇਆ ਰਲਾਈਆ ਛੋੜ ਚਲੇ ਕਰਵਾ, ਹੋਇਆ ਕੀ ਖੇਹ ਬਣ ਗਿਆ,